ਪਾਕੇ ਸਤਿਗੁਰੂ ਰਹਿਮਤਾਂ ਤੇਰੀਆਂ ਨੂੰ, ਤੇਰੇ ਜਸ ਦੀ ਕੀਰਤੀ ਕਰੀ ਜਾਵਾਂ, ਤੇਰੇ ਚਰਨਾਂ ਦੇ ਨਾਲ ਪ੍ਰੀਤ ਲਾ ਕੇ ਦੁੱਖ ਦਰਦ ਕਲੇਸ਼ ਸਭ ਹਰੀ ਜਾਵਾਂ। ਪਾ ਕੇ ਸੰਗਤਾਂ ਵਿੱਚੋਂ ਦੀਦਾਰ ਤੇਰਾ, ਪਾ ਕੇ ਸੰਗਤਾਂ ਵਿੱਚੋਂ ਦੀਦਾਰ ਤੇਰਾ, ਖਾਰੇ ਜਗਤ ਸਮੁੰਦਰ ਦੇ ਤਰੀ ਜਾਵਾਂ, ਹੱਥ ਜੋੜ ਕੇ ਕਰਦਾ ਸ਼ੈਰ ਅਰਜਾਂ, ਤੇਰੀ ਸਭਾ 'ਚ ਹਾਜ਼ਰੀ ਭਰੀ ਜਾਵਾਂ, ਤੇਰੀ ਸਭਾ 'ਚ ਕੀਰਤੀ ਕਰੀ ਜਾਵਾਂ।
ਜੀਆ ਜੇ ਤੂੰ ਜ਼ਿੰਦਗੀ ਲੋੜਦਾ ਹੈ ਪਰ ਉਪਕਾਰ ਦੇ ਲਈ ਹਲਾਕ ਹੋ ਜਾ, ਲਾ ਕੇ ਦੂਈ ਦਵੈਤ ਦੀ ਮੈਲ ਦਿਲ ਤੋਂ, ਮਾਣ ਤਾਣ ਛੱਡ ਕੇ ਹੌਲਾ ਕਾਖ ਹੋ ਜਾ। ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ ਜੁਗਤੀ ਨਾਲ ਮੁਕਤੀ ਹੀਰ ਲੈਣ ਬਦਲੇ ਚੌਦਰ ਪੁਣਾ ਤਿਆਗ ਕੇ ਚਾਕ ਹੋ ਜਾ। ਪਲਕਾਂ ਉੱਤੇ ਬਿਠਾਉਣ ਗਏ ਲੋਕ ਤੈਨੂੰ, ਤੇ ਗੁਰੂ ਨਾਨਕ ਦੇ ਕਦਮਾਂ ਦੀ ਖਾਕ ਹੋ ਜਾ। ਤੇ ਗੁਰੂ ਨਾਨਕ ਦੇ ਕਦਮਾਂ ਦੀ ਖਾਕ ਹੋ ਜਾ।
ਗੁਰੂ ਨਾਨਕ ਮੇਰ ਕੇ ਦਾਤੇ ਜਿੰਨਾ ਅੱਕਾਂ ਨੂੰ ਅੰਬਲਾ ਤੇ, ਰਾਖ ਸਿੱਧੇ ਰਾਹੇ ਪਾਤੇ ਤੇਰਾ ਨਾਮ ਧਿਆਵਾਂ ਮੈਂ, ਵਿੱਚ ਦਰਬਾਰਿਆਂ ਬਣੀ ਬਹਾਰ ਖਿੜੀ ਗੁਲਜ਼ਾਰ, ਕਾਮ ਕੇ ਹਾਰ ਗਲੀ ਸੰਗਤਾਂ ਦੇ ਪਾਵਾਂ ਮੈਂ।
ਓ ਅੰਗਦ ਗੁਰੂ ਜੀ ਲਾਓ ਨਾ ਦੇਰਾਂ, ਛੇਤੀ ਕਰੋ ਦਾਸ ਤੇ ਮੇਰਾ, ਮਾਰੀ ਮੱਤ 84 ਫੇਰਾ ਰਿਹਾ ਵੇਖ ਮੰਗਲ ਨੂੰ, ਤੁਮਾਰਾ ਧਰਮ ਸੁਭਾਅ ਕੁਛ ਨਰਮ, ਜਾਣ ਲਓ ਮਰਮ ਕਮਾ ਕੇ ਕਰਮ ਤੋੜ ਦਿਓ ਪਰਮਕ ਸੰਗਲ ਨੂੰ।
ਗੁਰੂ ਨਾਨਕ ਮੇਰ ਕੇ ਦਾਤੇ ਜਿੰਨਾ ਅੱਕਾਂ ਨੂੰ ਅੰਬਲਾ ਤੇ, ਰਾਖ ਸਿੱਧੇ ਰਾਹੇ ਪਾਤੇ ਤੇਰਾ ਨਾਮ ਧਿਆਵਾਂ ਮੈਂ, ਵਿੱਚ ਦਰਬਾਰ ਅਬਣੀ ਬਹਾਰ ਖਿੜੀ ਗੁਲਜ਼ਾਰ, ਕਾਮ ਕੇ ਹਾਰ ਗਲੀ ਸੰਗਤਾਂ ਦੇ ਪਾਵਾਂ ਮੈਂ।
ਓ ਅੰਗਦ ਗੁਰੂ ਜੀ ਲਾਓ ਨਾ ਦੇਰਾਂ, ਛੇਤੀ ਕਰੋ ਦਾਸ ਤੇ ਮੇਰਾ, ਮਾਰੀ ਮੱਤ 84 ਫੇਰਾ ਰਿਹਾ ਵੇਖ ਮੰਗਲ ਨੂੰ, ਤੁਮਾਰਾ ਧਰਮ ਸੁਭਾਅ ਕੁਛ ਨਰਮ, ਜਾਣ ਲਓ ਮਰਮ ਕਮਾ ਕੇ ਕਰਮ ਤੋੜ ਦਿਓ ਪਰਮਕ ਸੰਗਲ ਨੂੰ।
ਤੀਜੇ ਅਮਰਦਾਸ ਜੀ ਅਮਰ ਬਣ ਗਏ ਸਤਿਗੁਰ ਜੀ ਦੇ ਕਰ ਪਮਰ, ਕੱਸੀ ਰਹੀ ਸੇਵਾ ਮੈਂ ਕਮਰ, ਕਿੱਦਾਂ ਤੇਰੇ ਚੋਜ ਕੋ ਗਾਵਾਂ ਮੈਂ, ਵਿੱਚ ਦਰਬਾਰ ਬਣੀ ਬਹਾਰ ਖਿੜੀ ਗੁਲਜ਼ਾਰ, ਕਾਮ ਕੇ ਹਾਰ ਗਲੀ ਸੰਗਤਾਂ ਦੇ ਪਾਵਾਂ ਮੈਂ।
ਓ ਚੌਥੇ ਰਾਮਦਾਸ ਗੁਰ ਸੋਢੀ, ਚੌਥੇ ਰਾਮਦਾਸ ਗੁਰ ਸੋਢੀ ਬਣ ਗਏ ਅੰਮ੍ਰਿਤਸਰ ਦੇ ਮੋਢੀ, ਲਛਮੀ ਝੁਕੇ ਜਨਾ ਦੇ ਗੋਢੀ, ਚੁੰਮੇ ਚਰਨ ਸਰੰਗਲ ਨੂੰ, ਤੁਮਾਰਾ ਧਰਮ ਸੁਭਾਅ ਕੁਛ ਨਰਮ, ਜਾਣ ਲਓ ਮਰਮ ਕਮਾ ਕੇ ਕਰਮ ਤੋੜ ਦਿਓ ਪਰਮਕ ਸੰਗਲ ਨੂੰ।
ਓ ਪੰਜਵੇਂ ਦੇਵ ਸ਼੍ਰੀ ਗੁਰੂ ਅਰਜਨ, ਲੱਗੇ ਕਾਰ ਕੁਮਾਵਣ ਹਰਜਣ, ਜਿੱਥੋਂ ਪਿੰਗਲੇ ਪਾਪੀ ਤਰਜਣ, ਜਾ ਕੇ ਸੁਦਾ ਸਰਨਾਵਾਂ ਮੈਂ, ਵਿੱਚ ਦਰਬਾਰ ਬਣੀ ਬਹਾਰ ਖਿੜੀ ਗੁਲਜ਼ਾਰ, ਕਾਮ ਕੇ ਹਾਰ ਗਲੀ ਸੰਗਤਾਂ ਦੇ ਪਾਵਾਂ ਮੈਂ।
ਓ ਛੇਵੇਂ ਸਤਿਗੁਰ ਹਰਗੋਬਿੰਦ ਜੀ, ਕੀਤੀ ਜੰਗ ਦੀ ਕਾਰ ਪਸੰਦ ਜੀ, ਕੰਬੇ ਪਈ ਦੁਸ਼ਮਣ ਦੀ ਜਿੰਦ ਜੀ, ਰਣ ਮੇ ਦੇਖ ਕਦੰਗਲ ਨੂੰ, तुम्हारा धर्म सुभा कुछ नरम जान लो मर्म कमा के कर्म तोड़ दो परमक संगल नू
ओ सत में हर राय जी सूरे सत में हर राय जी सूरे सेवक रैन जना दे मूरे हुंदे बचन जना दे पूरे चरनी सीस च कावा मैं विच दरबार अकड़ी बहार काव के हार गली संगतां दे पावा मैं
ओ अठ में हर कृष्ण दी चमकन लोचन बिजली वांगू दमकन मुख अमृत करना रमकनू तम चनाकी संगलनू मुख अमृत करना रमकन चुम्मे चरण सरंगलनू तुम्हारा धर्म सुभा कुछ नरम जान लो मर्म कमा के कर्म तोड़ दो परमक संगलनू
नामे सतगुरु तेग बहादुर जेड़े बने धर्म दी चादर दिता तू दुखिया नू आदर सीस दिली विच लावा मैं विच दरबार बनी बहार काव के हार गली संगतां दे पावा मैं
ओ पापी दसमें गुरु लताड़े पापी दसमें गुरु लताड़े पाके तेल मसंद सी साड़े तौसा खड़क्या बिच पहाड़े लाया भाग सी जंगल नू तुम्हारा धर्म सुभा कुछ नरम जान लो मर्म कमा के कर्म तोड़ दो परमक संगल नू
ग्यारहवें गुरु ग्रंथ जी वाली तेरे दर ते खड़े सवाली मोड़ो ना दासा नू खाली चरनी सीस च कावा मैं विच दरबारियां बनी बहार खिड़ी गुलजार काम के हार गली संगतां दे पावा मैं
ओ उच्चा साध संगत दा दरजा उच्चा साध संगत दा दरजा चरनी गुरु ग्रंथ दी पढ़ जा नीमा हो के वीर बला तर जा देवे बख्श जो कंगल नू तुम्हारा धर्म सुभा कुछ नरम जान लो मर्म कमा के कर्म तोड़ दो परमक संगल नू
दीन दुनिया दे मालक लोक परलोक दे रखियक जागत जोत हाजरा हजूर सतगुरु तन तन सब सतगुरु गुरु ग्रंथ साहिब महाराज जी दे पावन पवित्र चरणा अंदर तन करके मन करके धन करके अपनियां हाजरियां लवा रहे गुरु प्यारे खालसा जीओ आओ सतगुरु महाराज जी नूं सीच कहिए सारे गज वज के बुलाओ फतेह वाहिगुरु जी का खालसा वाहिगुरु जी की फतेह। सतगुरु गुरु नानक देव महाराज के दर घर की मर्यादा अनुसार सतगुरु महाराज जी की बख्शिश ते रहमत दे पात्र बनने वास्ते सतगुरु महाराज जी के सजे हुए पावन पवित्र दीवाना दियां हाजरियां भर रहे हैं जिथे आपने सतगुरु गुरु नानक देव महाराज जी के पावन पवित्र जीवन विचों कुछ झलकां काव्य रूप दे विच ते सटीक रूप दे विच सरवण कीतियां उथे आओ अपने महान विरसे की जो साड़ी कौम का जिहड़ा उजला भविख है उहदे करन वास्ते बहुत वड्डा योगदान पाउंदा है उस इतिहास के पन्नियां वल भी नज़र मारन का यतन करिए क्योंकि दुनिया के इतिहास विच कौमां नूं आजादी प्राप्त करन वास्ते एक दिन नहीं दो दिन नहीं हज़ारां साल संघर्ष करने पैंदे ने और इस संघर्ष की ज्यौंदी जागदी मिसाल सी दुनिया की महारथी ताकत जिदे उस वेले राज दे विच सूरज नहीं सी डुबदा भाव अंग्रेज़ का राज जदों हिंदुस्तान की धरती उत्ते अपने पूरे पैर पसार चुका सी उस वेले पंजाब की धरती उत्ते लाहौर दे विच सिख राज दा झंडा झुलदा सी खालसे दे राज दा झंडा झुलदा सी और दुनिया की इस महारथी कौम नूं इस गल की लोड़ पई भाई सिख कौम दे नाल समझौता किया जाए ये नाल जिहड़ी हदबंदी है उहदी पक्के तौर उत्ते तहबंदी की जाए क्योंकि जिहड़ा अंग्रेज सी इस गल तो पूरी तरह भय भीत सी ਬਈ ਜਿਹੜਾ ਖਾਲਸਾ ਰਾਜ ਲਾਹੌਰ ਦੇ ਉੱਤੇ ਕਾਇਮ ਹੋਇਆ ਹੈ, ਜੇ ਇਹਨੇ ਆਪਣੇ ਪੈਰ ਪਸਾਰੇ ਤਾਂ ਹੋ ਸਕਦਾ ਹੈ ਇਹ ਹਿੰਦੁਸਤਾਨ ਵਾਲੇ ਬੰਨੇ ਵੀ ਵਧਣ ਦਾ ਯਤਨ ਕਰੇ। ਔਰ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਜਿਹੜੀ ਸੰਧੀ ਸੀ ਸਿੱਖ ਕੌਮ ਨਾਲ, ਸਤਲੁਜ ਦਰਿਆ ਨੂੰ ਮੰਨ ਕੇ ਅੰਗਰੇਜ਼ ਸਰਕਾਰ ਦੇ ਨਾਲ ਜਿਹੜੀ ਤੈਅ ਹੋਈ। ਅੱਜ ਵੀ ਸਤਲੁਜ ਦੇ ਕੰਢੇ ਕੰਢੇ ਉੱਤੇ ਜਿਹੜੇ ਕਿਲ੍ਹੇ ਬਣੇ ਹੋਏ ਨੇ, ਜਿਨ੍ਹਾਂ 'ਚੋਂ ਮਸ਼ਹੂਰ ਕਿਲ੍ਹਾ ਫਲੌਰ ਦਾ ਜਾਣਿਆ ਜਾਂਦਾ, ਜਿੱਥੇ ਅੱਜ ਪੁਲਿਸ ਅਕੈਡਮੀ ਬਣੀ ਹੋਈ ਹੈ, ਇਹ ਕਿਲ੍ਹਾ ਵੀ ਸਿੱਖ ਰਾਜ ਦੀ ਜਿਹੜੀ ਫੌਜ ਸੀ ਉਹਦਾ ਇੱਕ ਗੜ੍ਹ ਵਜੋਂ ਜਾਣਿਆ ਜਾਂਦਾ ਸੀ। ਇੱਧਰਲਾ ਬੰਨਾ ਸੀ ਭੂਗੋਲਿਕ ਸਥਿਤੀ ਦੇ ਅਨੁਸਾਰ, ਜਿਹਦਾ ਸਤਲੁਜ ਦਰਿਆ ਜਿਹੜਾ ਇਹ ਹੱਦ ਬੰਨਾ ਕਾਇਮ ਹੋਇਆ। ਹੁਣ ਇੱਧਰਲੇ ਦੂਜੇ ਬੰਨੇ ਸੀ ਜਿਹੜਾ ਅਫਗਾਨਿਸਤਾਨ ਅਤੇ ਗਾਂ ਪੂਰਾ ਏਸ਼ੀਆ ਦਾ ਲੱਗਦਾ ਹਿੱਸਾ ਸੀ, ਜਿਹੜਾ ਅੱਗੇ ਜਾ ਕੇ ਰਸ਼ੀਆ ਦੇ ਸਮੁੰਦਰ ਨਾਲ ਖਹਿ ਜਾਂਦਾ ਸੀ। ਹੁਣ ਜਦੋਂ ਪੰਜਾਬ ਦੀ ਧਰਤੀ ਉੱਤੇ ਜਿਹੜਾ ਸਿੱਖ ਰਾਜ ਦਾ ਝੰਡਾ ਝੁੱਲਿਆ ਅਤੇ ਇਹਦੇ ਵਿਕਾਸ ਵਾਸਤੇ ਜਿਨ੍ਹਾਂ ਜਿਨ੍ਹਾਂ ਕੌਮੀ ਜਰਨੈਲਾਂ ਨੇ ਹਿੱਸਾ ਪਾਇਆ, ਉਹਨਾਂ ਵਿੱਚੋਂ ਸਭ ਤੋਂ ਵੱਡੇ ਅਤੇ ਜੇ ਕਹਿ ਲਿਆ ਜਾਵੇ ਬਈ ਦੁਨੀਆ ਦੇ ਵਿੱਚ ਆਪਣੀ ਨਵੇਕਲੀ ਧਾਂਕ ਜਮਾਉਣ ਵਾਲੇ, ਉਹ ਸਨ ਸਰਦਾਰ ਹਰੀ ਸਿੰਘ ਜੀ ਨਲੂਆ। ਕਿਉਂਕਿ ਸਿੱਖ ਕੌਮ ਅੰਦਰ ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਇਤਿਹਾਸ ਦੇ, ਜਦੋਂ ਖਾਲਸੇ ਦੇ ਇਤਿਹਾਸ ਵੱਲ ਨਜ਼ਰ ਮਾਰੀ ਦੀ ਹੈ, ਅਤੇ ਤਿੰਨ ਉਹ ਜਰਨੈਲ ਆਏ ਨੇ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਅੰਦਰ ਜਿਹੜਾ ਸਿੱਕਾ ਜੰਮਿਆ, ਔਰ ਜਿਨ੍ਹਾਂ ਦੇ ਨਾਂ ਲੈ ਕੇ ਲੋਕ ਜਿਹੜੇ ਨੇ ਉਹਨਾਂ ਦੇ ਅੰਦਰ ਘਬਰਾਹਟ ਛਿੜ ਜਾਂਦੀ ਸੀ। ਸਭ ਤੋਂ ਪਹਿਲਾ ਜਰਨੈਲ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਹਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਥਾਪੜਾ ਦੇ ਕੇ ਨੰਦੇੜ ਸਾਹਿਬ ਤੋਂ ਤੋਰਿਆ। ਦੂਸਰੇ ਜਰਨੈਲ ਸਨ ਜਿਹੜੇ ਇੰਨੀ ਵੱਡੀ ਦਹਿਸ਼ਤ ਕਾਇਮ ਕਰਕੇ ਗਏ ਨੇ ਬਈ ਅੱਜ ਤੱਕ ਜੇ ਕਿਸੇ ਪਠਾਣੀ ਦਾ ਬੱਚਾ ਰੋਣ ਲੱਗ ਪਵੇ ਨਾ ਤਾਂ ਉਹ ਇਹ ਗੱਲ ਕਹਿ ਕੇ ਚੁੱਪ ਕਰਾਉਂਦੀ ਹੈ ਬਈ ਚੁੱਪ ਕਰ ਜਾ ਹਰੂਆ ਹਰੀਆ ਰਾਂਗ ਲਾ ਦੇ, ਬਈ ਚੁੱਪ ਕਰ ਜਾ ਹਰੀਸੋ ਆ ਜਾਵੇਗਾ। ਅੱਜ ਵੀ ਜਿਹੜੀ ਅਫਗਾਨ ਦੀ ਧਰਤੀ ਹੈ ਉਹਦੇ ਉੱਤੇ ਬਹੁਤ ਵੱਡੀ ਆਪਣੇ ਆਪ ਨੂੰ ਜਿਹੜੀ ਅੱਜ ਦੁਨੀਆ ਦੇ ਆ ਬਹੁਤ ਵੱਡੇ ਵੱਡੇ ਧਨੰਤਰ ਦੇਸ਼ਾਂ ਦੀਆਂ ਗੋਡੀਆਂ ਲਵਾ ਕੇ ਬੈਠੀ ਹੈ, ਉਹਦੇ ਉੱਤੇ ਜਿਹੜਾ ਧਾਂਕ ਜਮਾਈ ਉਹ ਸਰਦਾਰ ਹਰੀ ਸਿੰਘ ਨਲੂਆ ਸੀ। ਤੀਸਰੇ ਸਨ ਸੰਤ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਆਪ ਸਭ ਨੇ ਅੱਖਾਂ ਨਾਲ ਵੇਖਿਆ ਔਰ ਉਹਨਾਂ ਦੀ ਹਰ ਵਿਚਾਰਧਾਰਾ ਨੂੰ ਆਪ ਨੇ ਸਰਵਣ ਵੀ ਕੀਤਾ। ਸਰਦਾਰ ਹਰੀ ਸਿੰਘ ਨਲੂਆ 1791 ਦੇ ਵਿੱਚ ਗੁਜਰਾਂ ਵਾਲੇ ਦੇ ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਕੁੰਮੇਦਾਨ, ਜਿਹੜੇ ਸ਼ੁਕਰ ਚੱਕੀਆ ਮਿਸਲ ਦੇ ਸਨ, ਉਹਨਾਂ ਦੇ ਘਰ ਵਿੱਚ ਪੈਦਾ ਹੋਇਆ। ਬਹੁਤ ਹੀ ਨਾਮਨਾ ਸੀ ਸਰਦਾਰ ਗੁਰਦਿਆਲ ਸਿੰਘ ਦਾ, ਕੋਈ ਸਧਾਰਨ ਵਿਅਕਤੀ ਨਹੀਂ ਸੀ ਸਰਦਾਰ ਗੁਰਦਿਆਲ ਸਿੰਘ। ਪਰ ਇਹ ਗੁਰਦਿਆਲ ਸਿੰਘ ਜਦੋਂ ਇਹਦੇ ਘਰ ਪੁੱਤਰ ਪੈਦਾ ਹੋਇਆ, ਜੇ ਤਾਂ ਨਿਰੰਤਰ ਕੁਦਰਤ ਇਹਨੂੰ ਸਮਾਂ ਦਿੰਦੀ ਤਾਂ ਸਰਦਾਰ ਹਰੀ ਸਿੰਘ ਨਲੂਏ ਨੂੰ ਉੱਚੀਆਂ ਮੰਜ਼ਲਾਂ ਨੂੰ ਸਿਖਰਾਂ ਛੂਹਦਿਆਂ ਵੇਂਦਾ ਵੀ ਅਤੇ ਇਹਦੀ ਜ਼ਿੰਦਗੀ ਵਿੱਚ ਆਪਣਾ ਯੋਗਦਾਨ ਵੀ ਪਾਉਂਦਾ। ਪਰ ਕੁਦਰਤ ਨੂੰ ਇਹ ਨਾ ਮਨਜ਼ੂਰ ਹੋਇਆ, ਕਿਉਂਕਿ ਸਭ ਕੁਝ ਮਨੁੱਖ ਦੇ ਹੁਕਮ ਅੰਦਰ ਨਹੀਂ ਚੱਲਦਾ, ਪਰਮੇਸ਼ੁਰ ਦੇ ਹੁਕਮ ਅੰਦਰ ਚੱਲਦਾ। 7 ਕੁ ਸਾਲ ਦਾ ਸੀ ਸਰਦਾਰ ਹਰੀ ਸਿੰਘ ਨਲੂਆ, ਇਹਦੀ ਪੜ੍ਹਾਈ ਦਾ ਵਿਸ਼ੇਸ਼ ਪ੍ਰਬੰਧ ਕਰਾਇਆ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਨੇ, ਅਤੇ ਜਿਹੜਾ ਗੁਰਦਿਆਲ ਸਿੰਘ ਕੁੰਮੇਦਾਨ ਸੀ ਇਹ ਚੜ੍ਹਾਈ ਕਰ ਗਿਆ। ਇਹਦੀ ਮਾਤਾ ਧਰਮ ਕੌਰ ਅਤੇ ਇਹਦੇ ਵੱਡੇ ਭਰਾਤਾ ਨੇ ਇਸ ਬੱਚੇ ਦਾ ਪਾਲਣ ਪੋਸ਼ਣ ਕੀਤਾ, ਆਖਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਤੱਕ ਪਹੁੰਚਿਆ। ਇਹਦਾ ਜੀਵਨ ਜਦੋਂ ਆਪਾਂ ਜਿਵੇਂ ਜਿਵੇਂ ਆਉਣ ਵਾਲੇ ਦਿਨਾਂ ਵਿੱਚ ਵਿਚਾਰਾਂਗੇ ਉਹਦੇ ਵਿੱਚ ਇਹਦੇ ਜੀਵਨ ਬਾਰੇ ਆਪਾਂ ਵਿਸਥਾਰ ਸਹਿਤ ਵਿਚਾਰਨ ਦਾ ਯਤਨ ਕਰਾਂਗੇ। ਅਤੇ ਅੱਜ ਦੇ ਇਤਿਹਾਸ ਵਿੱਚ ਆਓ ਜਰਾ ਤੱਕਣ ਦਾ ਯਤਨ ਕਰੀਏ। ਸਰਦਾਰ ਹਰੀ ਸਿੰਘ ਨਲੂਆ ਜਦੋਂ ਪਿਸ਼ਾਵਰ ਤੋਂ ਵਿਹਲਾ ਹੋਇਆ ਅਤੇ ਫਿਰ ਇਹਦੀ ਨਿਗਾਹ ਗਈ ਜਿਹੜੀ ਅਫਗਾਨਿਸਤਾਨ ਦਾ ਜਿਹੜੀ ਹੱਦ ਨਾਲ ਲੱਗਦਾ ਦਰਾ ਖੈਬਰ ਦਾ ਸੀ, ਇਹਦੇ ਉੱਤੇ ਅੱਜ ਤੱਕ ਦਰਾ ਖੈਬਰ ਦਾ ਇੱਕ ਉਹ ਪਹਾੜੀ ਇਲਾਕਾ ਹੈ ਜਿਹਦੇ ਉੱਤੇ ਵੱਡੀਆਂ ਵੱਡੀਆਂ ਫੌਜਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਜਾ ਕੇ ਮੂੰਹ ਦਿਖਾਉਣੀ ਪੈਂਦੀ ਹੈ। ਪਰ ਇਹਦਾ ਪ੍ਰਬੰਧ ਜਿਹੜਾ ਸੀ ਸਰਦਾਰ ਹਰੀ ਸਿੰਘ ਨਲੂਏ ਨੇ ਇਸ ਢੰਗ ਨਾਲ ਕੀਤਾ। ਅੱਜ ਵੀ ਦੁਨੀਆ ਦੇ ਜਰਨੈਲ ਇਹਦੀ ਨਿਸ਼ਾਨਬੰਦੀ ਨੂੰ ਵੇਖ ਕੇ ਜਾ ਕੇ ਹੈਰਾਨ ਰਹਿ ਜਾਂਦੇ ਨੇ। ਜਦੋਂ ਇਸ ਇਲਾਕੇ ਦੀ ਛਾਣਬੀਨ ਕੀਤੀ ਸਰਦਾਰ ਹਰੀ ਸਿੰਘ ਨੇ, ਅਤੇ ਜਮਰੌਦ ਦੇ ਲਾਗੇ ਇੱਕ ਥੇਹ ਦੇ ਉੱਤੇ ਕੱਚੀ ਹਵੇਲੀ ਸੀ ਜਿਹਨੂੰ ਸਰਦਾਰ ਹਰੀ ਸਿੰਘ ਨਲੂਏ ਨੇ ਆਪਣੇ ਕੇਂਦਰ ਵਜੋਂ ਚੁਣਿਆ। ਇਹਦੀ ਉਸਾਰੀ ਵਾਸਤੇ ਸਰਦਾਰ ਹਰੀ ਸਿੰਘ ਨਲੂਏ ਨੇ ਜਿਹੜੀ 200 ਰੈਜੀਮੈਂਟ ਬੇਲਦਾਰਾਂ ਦੀ ਸੀ ਸਪੈਸ਼ਲ ਮੰਗਵਾਈ, ਇਹਦਾ 17 ਅਕਤੂਬਰ 1836 ਨੂੰ ਆਪਣੇ ਹੱਥੀਂ ਨੀਂਹ ਪੱਥਰ ਰੱਖਿਆ, ਪੱਥਰ ਮੰਗਵਾਇਆ ਜਿਹੜਾ ਇਹਦੇ ਵਾਸਤੇ ਮਲਬਾ ਲੱਗਣਾ ਸੀ ਸਾਰਾ ਮੰਗਵਾਇਆ। ਹਜ਼ਾਰਾਂ ਮਜ਼ਦੂਰ ਇਸ ਕਿਲ੍ਹੇ ਦੀ ਉਸਾਰੀ ਵਿੱਚ ਲੱਗੇ ਅਤੇ 28 ਦਿਨਾਂ ਦੇ ਵਿੱਚ ਇਹ ਜਿਹੜਾ ਕਿਲ੍ਹਾ ਤਿਆਰ ਹੋਇਆ। ਇਸ ਕਿਲ੍ਹੇ ਦੀ ਜਿਹੜੀ ਬਾਹਰਲੀ ਕੰਧ ਸੀ, ਜਿਹੜੀ ਉਹਦੀ ਉੱਪਰਲੀ ਫਸੀਲ ਸੀ, ਉਹ 8 ਗਜ਼ ਜਿਹੜੀ ਸੀ ਚੌੜੀ ਸੀ। ਜਿਹੜੀ ਬਾਹਰਲਾ ਹਿੱਸਾ ਲੰਬਾਈ ਸੀ, ਇਹਦੀ 12 ਗਜ਼ ਉੱਚੀ ਸੀ। ਇਹਦੇ ਵਾਸਤੇ ਜਿਹੜਾ ਪਾਣੀ ਦਾ ਸਪੈਸ਼ਲ ਪ੍ਰਬੰਧ ਸੀ, ਦਰਾ ਖੈਦਰ ਤੋਂ ਅਫਰੀਦੀ ਲੋਕਾਂ ਨੂੰ 1200 ਰੁਪਈਆ ਸਾਲਾਨਾ ਦੇ ਕੇ ਸਰਦਾਰ ਹਰੀ ਸਿੰਘ ਨਲੂਏ ਨੇ ਇਸ ਕਿਲ੍ਹੇ ਨੂੰ ਪਾਣੀ ਦਾ ਪ੍ਰਬੰਧ ਕੀਤਾ। ਔਰ ਇਹਦੇ ਨਾਲ ਨਾਲ ਜੰਗੀ ਨਜ਼ਰੀਏ ਤੋਂ ਸਰਦਾਰ ਹਰੀ ਸਿੰਘ ਨਲੂਏ ਨੇ ਇਹਦੇ ਵਿੱਚ ਇੱਕ ਖੂਹ ਪਟਵਾ ਕੇ ਉਹਦੇ ਵਿੱਚੋਂ ਵੀ ਪਾਣੀ ਦਾ ਪ੍ਰਬੰਧ ਕੀਤਾ। ਇਹਦੇ ਇਸ ਕਿਲ੍ਹੇ ਦੇ ਵਿੱਚ ਸਰਦਾਰ ਮਾਹ ਸਿੰਘ ਦੀ ਡਿਊਟੀ ਲਾਈ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਇੱਥੋਂ ਦਾ ਜਿਹੜਾ ਪ੍ਰਬੰਧਕ ਨਿਯੁਕਤ ਕੀਤਾ ਗਿਆ। ਉਹਦੇ ਨਾਲ ਤੋਪਾਂ, ਰਾਈਫਲਾਂ, ਜਿਹੜਾ ਬਹੁਤ ਵੱਡਾ ਮਨੀਸ਼ਨ ਸੀ ਉਹ ਇੱਥੇ ਜਿਹੜਾ ਸੀ ਇਹਨੇ ਸਰਦਾਰ ਹਰੀ ਸਿੰਘ ਨਲੂਏ ਨੇ ਜਮ੍ਹਾਂ ਕਰ ਦਿੱਤਾ। ਇਹਦੇ ਨਾਲ ਨਾਲ ਹੋਰ ਬੰਨੇ ਇਸ ਕਿਲ੍ਹੇ ਦੀ ਮਜ਼ਬੂਤੀ ਵਾਸਤੇ ਸਰਦਾਰ ਹਰੀ ਸਿੰਘ ਨਲੂਆ ਤਿਆਰੀ ਕਰ ਰਿਹਾ ਸੀ। ਇੱਧਰ ਦੋਸਤ ਮੁਹੰਮਦ ਖਾਨ, ਜਿਹੜਾ 3 ਵਾਰ ਖਾਲਸੇ ਤੋਂ ਬਾਗੀ ਹੋਇਆ, ਇਹ ਕਾਬਲ ਦੇ ਖੁਦ ਮੁਖਤਾਰ ਬਾਦਸ਼ਾਹ ਹੋਣ ਦੇ ਹਸੀਅਤ ਦੇ ਵਿੱਚ ਇਹਨੇ 3 ਵਾਰ ਜਿਹੜੀ ਸਿੱਖਾਂ ਤੋਂ ਹਾਰ ਖਾ ਕੇ ਇਹਦਾ ਬਦਲਾ ਲੈਣ ਵਾਸਤੇ ਪੂਰਾ ਜਿਹੜਾ ਅਫਗਾਨੀ ਪਠਾਨੀ ਇਲਾਕਾ ਸੀ ਉਹਦੇ ਵਿੱਚ ਆਪਣੇ ਪੁੱਤਰਾਂ ਦੀਆਂ ਸਹੁੰਆਂ ਖਾ ਖਾ ਕੇ, ਜਿਵੇਂ ਇਹਨੇ ਪੂਰੇ ਅਫਗਾਨ ਨੂੰ ਸਰਦਾਰ ਹਰੀ ਸਿੰਘ ਨਲੂਏ ਦੇ ਵਿਰੁੱਧ ਲਾਮਬੱਧ ਕੀਤਾ ਹੈ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੀਨਾਂ ਕਹਿਣ ਲੱਗੇ, ਆਓ ਸਰਵਣ ਕਰੋ।
ਦੋਸਤ ਖਾਨ ਮੁਹੰਮਦ ਕਹਿੰਦਾ ਤੂੰ ਕੇ ਤੇਗ ਮਿਆਨੋ, ਮਰਨ ਮਿਟਣ ਦਾ ਸਮਾਂ ਆ ਗਿਆ, ਧਰਮ ਤੋਂ ਸ਼ੇਰ ਜਵਾਨੋ।
ਕਬਰਾਂ ਵਿੱਚੋਂ ਸਾਡਾ ਵਿਰਸਾ ਸਾਨੂੰ ਪਿਆ ਫਟਕਾਰੇ, ਮਰਦ ਗਾਜਿਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ।
ਉਹ ਦੋਸਤ ਖਾਨ ਮੁਹੰਮਦ ਕਹਿੰਦਾ ਤੂੰ ਕੇ ਤੇਗ ਮਿਆਨੋ, ਮਰਨ ਮਿਟਣ ਦਾ ਸਮਾਂ ਆ ਗਿਆ, ਧਰਮ ਤੋਂ ਸ਼ੇਰ ਜਵਾਨੋ।
ਕਬਰਾਂ ਵਿੱਚੋਂ ਸਾਡਾ ਵਿਰਸਾ ਸਾਨੂੰ ਪਿਆ ਫਟਕਾਰੇ, ਮਰਦ ਗਾਜਿਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ।
ਓ ਸਾਡੀ ਧਰਤੀ ਦੇ ਉੱਤੇ ਕਾਫਰਾਂ ਕੀਤਾ ਆਣ ਵਸੇਰਾ, ਚੜ ਕੇ ਹਿੱਕ ਤੇ ਵੈਰੀ ਨੱਚੇ ਪੈ ਗਿਆ ਦਿਨੇ ਹਨੇਰਾ।
ਬਾੜਾਂ ਵਿੱਚ ਨੀ ਜਮਰੌਦ ਜੇ ਉਹਨਾਂ ਕਿਲ੍ਹੇ ਉਸਾਰੇ, ਮਰਦ ਗਾਜਿਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ।
ਓ ਸਾਡੇ ਵਤਨ ਦੇ ਵਿੱਚ ਵੈਰੀਆਂ ਆਣ ਪਛਾਉਣੀਆਂ ਪਾਈਆਂ, ਭੁੱਲ ਗਏ ਹਿੰਦੂ ਸਾਡੇ ਵੱਡਿਆਂ ਜੋ ਸੀ ਤੇ ਗਾਵਾਈਆਂ।
ਕਬਲਾ ਰਿਹਾ ਜਹਾਨ ਅਸਾਂ ਤੋਂ ਵੜਵੜ ਮੈਰੀ ਮਾਰੇ, ਮਰਦ ਗਾਜਿਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ।
ਅੱਜ ਉਹਨਾਂ ਨੇ ਇੱਜ਼ਤ ਸਾਡੀ ਪੈਰਾਂ ਦੇ ਵਿੱਚ ਰੋਲੀ, ਸ਼ੇਰਾਂ ਉੱਤੇ ਹੋ ਗਈ ਪਾਰੂ ਅੱਜ ਗਿੱਦੜਾਂ ਦੀ ਟੋਲੀ।
ਜੋ ਸਹਿਮ ਤੇ ਰਹੇ ਅਸਾਂ ਤੋਂ ਮਾਰ ਰਹੇ ਲਲਕਾਰੇ, ਮਰਦ ਗਾਜਿਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ।
ਬਈ ਅਸੀਂ ਇਹਨਾਂ ਨੂੰ ਰਹੇ ਕੁੱਟਦੇ, ਅਸੀਂ ਇਹਨਾਂ ਨੂੰ ਰਹੇ ਕੁੱਟਦੇ, ਨਹੀਂ ਕੋਈ ਬਾਤ ਪੁਰਾਣੀ, ਉਹ ਸਾਨੂੰ ਅੱਜ ਮਾਰਨ ਦਾਬੇ ਉਲਟਾ ਬਹਿ ਗਿਆ ਪਾਣੀ।
ਉਹ ਸਾਨੂੰ ਤਾਨੇ ਦੇਣ ਨਾਰੀਆਂ, ਸਾਨੂੰ ਤਾਨੇ ਦੇਣ ਨਾਰੀਆਂ ਸਿੰਘ ਹੋ ਗਏ ਨੇ ਪਾਰੇ ਮਰਦ ਗਾਜੀਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ
ਓ ਤਾਕ ਤੁਸਾਂ ਦੀ ਅਰਸ਼ ਫਰਜ਼ ਤੇ ਡਰ ਦੀ ਦੁਨੀਆਂ ਸਾਰੀ ਦੁਨੀਆਂ ਦੇ ਜੇ ਤੂੰ ਜਰ ਨਹੀਂ ਲੋ ਆ ਗਈ ਆਪਦ ਪਾਰੀ
ਹੋ ਗਿਆ ਹੈ ਇਸਲਾਮ ਨੂੰ ਖਤਰਾ ਇਕੱਠੇ ਹੋ ਜਾਓ ਸਾਰੇ ਮਰਦ ਗਾਜੀਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ
ਓ ਚੱਕ ਲਵੋ ਹਥਿਆਰ ਜੋਧਿਓ ਖੰਜਰ ਤੇ ਕਿਰਪਾਨਾ ਪਾਕ ਨਬੀ ਦਾ ਕਲਮਾ ਪੜ੍ਹ ਕੇ ਗੱਜੋ ਵਿੱਚ ਮਦਾਨਾ
ਬੈਰੀ ਨਾਮਿਤ ਹੁੰਦਾ ਬਾਜੋ ਵੇਖੇ ਹੱਥ ਕਿਰਾਰੇ ਮਰਦ ਗਾਜੀਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ
ਬਈ ਮੇਰੇ ਪੁੱਤਰ ਤੁਰਨਗੇ ਮੂਹਰੇ ਮੇਰੇ ਪੁੱਤਰ ਤੁਰਨਗੇ ਮੂਹਰੇ ਬੰਨ ਸ਼ਹੀਦੀ ਗਾਨੇ ਸ਼ਮਾ ਮੱਚਦੀ ਰਹਿਣ ਮਿਲਣ ਲਈ ਸ਼ਮਾ ਮੱਚਦੀ ਮਰਨ ਮਿਟਣ ਲਈ ਬਣ ਜਾਓ ਪਰਵਾਨੇ
ਬੈਰੀ ਨਾ ਬਜ ਸੁੱਕਾ ਜਾਵੇ ਦਿਨੇ ਦਿਖਾਓ ਤਾਰੇ ਮਰਦ ਗਾਜੀਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ
ਉਹ ਕਹੇ ਸੰਘੇੜਾ ਖਾਣ ਆਖਦਾ ਕਾਬਰ ਮਾਰ ਮਕਾਵੋ ਸਰਜੀਤ ਸਿੰਘ ਜੀ ਕਰਕੇ ਹਮਲਾ ਠੰਡ ਕਾਲ ਜੇ ਪਾਵੋ
ਸੱਤੇ ਸਿੱਧੂ ਲੱਗੇ ਮਾਰਨ ਖਾਨ ਅਲੀ ਦੇ ਨਾਰੇ ਮਰਦ ਗਾਜੀਓ ਵੱਡਿਆਂ ਦੀ ਰੂਹ ਸਾਨੂੰ ਅੱਜ ਪੁਕਾਰੇ
ਇੱਕ ਹਿੰਦੁਸਤਾਨ ਦੀ ਧਰਤੀ ਉੱਤੇ ਬੜੀ ਵੱਡੀ ਕਹਾਵਤ ਹੈ ਬਈ ਉਲਟੀ ਗੰਗਾ ਵਹਾ ਦੇਣੀ ਹੁਣ ਸ਼ਾਇਦ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਨਾ ਕਿਸੇ ਨੇ ਉਲਟੀ ਗੰਗਾ ਵਹਿੰਦੀ ਵੇਖੀ ਹੈ ਅਤੇ ਨਾ ਕਿਸੇ ਨੇ ਅੱਜ ਤੱਕ ਉਲਟੀ ਗੰਗਾ ਵਹਾਈ ਹੈ ਕੇਵਲ ਹਿੰਦੁਸਤਾਨੀ ਲੋਕਾਂ ਦੀ ਕਹਾਵਤ ਹੈ ਪਰ ਇਸ ਕਹਾਵਤ ਨੂੰ ਜੇ ਅਮਲੀ ਜਮਾ ਪਨਾਇਆ ਅਤੇ ਖਾਲਸੇ ਪੰਥ ਨੇ ਪਨਾਇਆ ਇਹ ਅਫਗਾਨ ਦਾ ਜਿਹੜਾ ਦਰਾ ਖੈਬਰ ਹੈ ਇਹ ਉਹ ਦਰਾ ਸੀ ਜਿਹਦੇ ਵਿੱਚੋਂ ਜਦੋਂ ਵੀ ਅਫਗਾਨੀ ਪਠਾਨ ਤਹਿਰਾਨੀ ਇਰਾਨੀ ਇਸ ਇਲਾਕੇ 'ਚੋਂ ਜਿਹਦਾ ਜੀ ਕਰਦਾ ਸੀ ਇਹ ਨਹੀਂ ਬਈ ਕੋਈ ਮਤਲਬ ਵੱਡੇ ਵੱਡੇ ਜਰਨੈਲ ਮਹਾਰਥੀ ਜਿਹੜੇ ਸਨ ਉਹ ਹੀ ਇੱਧਰ ਨੂੰ ਆਏ ਜਿਹਦਾ ਜੀ ਕਰਦਾ ਸੀ ਉਹ ਹੀ 50-60-100 ਘੋੜਾ ਲਾ ਕੇ ਹਿੰਦੁਸਤਾਨ ਨੂੰ ਲੁੱਟ ਕੇ ਇਸ ਦਰੇ ਤੋਂ ਵਾਪਸ ਚਲਾ ਜਾਂਦਾ ਸੀ ਔਰ ਇਸ ਦਰੇ ਤੋਂ ਜਿਹੜੀ ਸੀ ਹਿੰਦੁਸਤਾਨ ਦੀ ਨਿਰੰਤਰ ਲੁੱਟ ਜਿਹੜੀ ਹੈ ਹਜ਼ਾਰਾਂ ਸਾਲ ਹੋਈ ਹੈ ਪਰ ਜੇ ਇਸ ਦਰੇ ਨੂੰ ਬੰਦ ਕੀਤਾ ਅਤੇ ਇਸ ਦਰੇ ਦੇ ਉੱਤੇ ਹਮਲੇ ਕੀਤੇ ਜਾ ਕੇ ਅਤੇ ਇਹ ਖਾਲਸੇ ਦੇ ਵਿਰਸੇ ਵਿੱਚ ਆਈ ਹੈ ਇਹ ਤੁਹਾਡੇ ਵਿਰਸੇ ਦੇ ਵਿੱਚ ਆਈ ਹੈ ਕਿਉਂਕਿ ਜਿਹੜਾ ਦੋਸਤ ਮੁਹੰਮਦ ਖਾਨ ਸੀ ਇਹ ਪਸ਼ਾਵਰ ਦਾ ਗਵਰਨਰ ਸਰਦਾਰ ਰਣਜੀਤ ਸਿੰਘ ਜੀ ਨੇ ਜਿਹੜੇ ਖਾਲਸਾ ਰਾਜ ਦੀ ਕੈਮੀ ਅਤੇ ਉਹਦੇ ਖੁਦ ਮੁਖਤਾਰ ਬਾਦਸ਼ਾਹ ਸਨ ਉਹਨਾਂ 3 ਵਾਰ ਇਹਨੂੰ ਬਣਾਇਆ ਕਿਉਂਕਿ ਸਿੱਖ ਰਾਜ ਜਿਹੜਾ ਸੀ ਉਹਦੀ ਸਭ ਤੋਂ ਵੱਡੀ ਦੁਨੀਆ ਦੇ ਵਿੱਚ ਇਹ ਜੇ ਕਹਿ ਲਿਆ ਜਾਵੇ ਤਾਂ ਇਕਸਾਰਤਾ ਸੀ ਬਈ ਸਭ ਤੋਂ ਵੱਡਾ ਦੁਨੀਆ ਦੇ ਵਿੱਚ ਪਹਿਲੋਂ ਜਿਹੜਾ ਰਾਜ ਕਾਇਮ ਹੋਇਆ ਉਹ ਸੈਕੂਲਰ ਤੌਰ ਉੱਤੇ ਸਿੱਖ ਰਾਜ ਸੀ ਜਿਹਦੇ ਵਿੱਚ ਮੁਸਲਮਾਨਾਂ ਨੂੰ ਵੀ ਬਰਾਬਰ ਜਿਹੜੀ ਸੀ ਹਿੱਸਾ ਮਿਲਿਆ ਜਿਹਦੇ ਵਿੱਚ ਅੰਗਰੇਜ਼ ਵੀ ਜਾ ਕੇ ਸ਼ਾਮਿਲ ਹੋਏ ਜਿਹਦੇ ਵਿੱਚ ਪਠਾਨ ਵੀ ਸ਼ਾਮਿਲ ਸਨ ਜਿਹਦੇ ਵਿੱਚ ਹਿੰਦੂ ਵੀ ਸ਼ਾਮਿਲ ਸਨ ਭਾਵ ਹਰ ਦੁਨੀਆ ਦੀ ਕੌਮ ਜਿਹੜੀ ਖਾਲਸੇ ਦੇ ਨਿਯਮਾਂ ਅਤੇ ਸਿਧਾਂਤਾਂ ਨੂੰ ਮੰਨਦੀ ਸੀ ਉਹਨੂੰ ਇਸ ਫੌਜ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਥਾਂ ਦਿੱਤੀ ਅੱਜ ਜਿੰਨਾ ਦੁਨੀਆ ਦਾ ਸੰਵਿਧਾਨ ਹੈ ਨਾ ਤੁਸੀਂ ਮਿਹਨਤ ਕਰਕੇ ਆਪਣੇ ਇਤਿਹਾਸ ਨੂੰ ਪੜ੍ਹੋ ਇਹ ਸਾਰੇ ਦਾ ਸਾਰਾ ਜਿਹੜਾ ਹੈ ਉਹਦਾ ਬਾਨੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਹੈ ਆਹ ਜਿਹੜੀ ਰੈੱਡ ਕਰਾਸ ਨਾਂ ਦੀ ਸੰਸਥਾ ਹੈ ਜਿਹੜੀ ਦੂਜੇ ਮਹਾਂਯੁੱਧ ਦੇ ਵਿੱਚ ਜਿਹੜਾ ਡੋਨਾਟੋ ਸੀ ਇਹਨੇ ਦੁਨੀਆ ਦੇ ਸਾਹਮਣੇ ਲਿਆਂਦੀ ਬਈ ਜਦੋਂ ਲੋਕ ਲੜਦੇ ਨੇ ਅਤੇ ਉਹਨਾਂ ਦੇ ਵਿੱਚ ਇੱਕ ਸੰਸਥਾ ਐਸੀ ਹੋਣੀ ਚਾਹੀਦੀ ਹੈ ਜਿਹੜੀ ਦੋ ਪੱਖਾਂ ਦੀ ਸਾਂਝੀ ਹੋਵੇ ਜਿਹੜਾ ਉਹਦੇ ਵਿੱਚ ਕੋਈ ਫੱਟੜ ਹੋ ਜਾਵੇ ਜਿਹੜਾ ਉਹਦੇ ਵਿੱਚ ਕੋਈ ਇਲਾਜ ਯੋਗ ਕਰਨ ਯੋਗ ਹੋਵੇ ਜਿਹਨੂੰ ਕਿਸੇ ਸਹੂਲਤ ਦੀ ਲੋੜ ਹੋਵੇ ਉਹ ਸੰਸਥਾ ਜਿਹੜੀ ਹੈ ਬਗੈਰ ਕਿਸੇ ਦੁਸ਼ਮਣੀ ਦੇ ਬਗੈਰ ਕਿਸੇ ਭੇਦਭਾਵ ਦੇ ਉਹਨਾਂ ਲੋਕਾਂ ਦੀ ਸੇਵਾ ਕਰੇ ਜਿਹੜੇ ਉਹਦੇ ਵਿੱਚ ਜ਼ਖਮੀ ਹੋ ਜਾਂਦੇ ਨੇ, ਫੱਟੜ ਹੋ ਜਾਂਦੇ ਨੇ। ਅਤੇ ਇਸ ਸੰਸਥਾ ਦਾ ਬਾਨੀ ਭਾਈ ਘਨੱਈਆ ਹੈ ਜਿਹਨੇ ਸਭ ਤੋਂ ਪਹਿਲਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਮੁਕਾਬਲਾ ਚੱਲਦਾ ਸੀ ਬਾਈ ਧਾਰ ਦੇ ਰਾਜਿਆਂ ਨਾਲ, ਆਲਮਗੀਰ ਬਾਦਸ਼ਾਹ ਔਰੰਗਜ਼ੇਬ ਦੇ ਨਾਲ, ਹੋਰ ਜਿੰਨੇ ਲਾਗੇ ਸੂਬੇ ਸਨ ਉਹਨਾਂ ਦੇ ਨਾਲ, ਅਤੇ ਭਾਈ ਘਨੱਈਆ ਇਹ ਸੇਵਾ ਜਿਹੜੀ ਸੀ ਬਾਖੂਬੀ ਉਦੋਂ ਨਿਭਾਉਂਦਾ ਰਿਹਾ। ਪਰ ਕਈ ਵਾਰ ਸਾਡੇ ਇਤਿਹਾਸ ਦੇ ਜਿਹੜੇ ਚਿੰਨ੍ਹ ਨੇ ਉਹਨਾਂ ਨੂੰ ਦੁਨੀਆ ਵਿੱਚ ਅਸੀਂ ਪੂਰੀ ਤਰ੍ਹਾਂ ਲਿਜਾ ਨਹੀਂ ਸਕੇ, ਕਿਉਂਕਿ ਉਹਦਾ ਕਾਰਨ ਇਹ ਨਹੀਂ, ਮੈਂ ਨਹੀਂ ਮੰਨਦਾ ਬਈ ਸਾਡੀ ਕੌਮ ਦੀ ਕੋਈ ਅਲਗਰਜੀ ਹੈ। ਅੱਜ ਤੱਕ ਸਾਡੀ ਕੌਮ ਦੁਨੀਆ ਦੀਆਂ ਜਿੰਨੀਆਂ ਕੌਮਾਂ ਨੇ ਉਹਨਾਂ ਨਾਲੋਂ ਵਧੇਰੇ ਏਕਤਾ ਵਾਲੀ, ਵਧੇਰੇ ਆਪਾ ਕੁਰਬਾਨ ਕਰਨ ਵਾਲੀ, ਵਧੇਰੇ ਆਪਸੋਈ ਦੀ ਪਿਆਰ ਕਰਨ ਵਾਲੀ, ਇਹਦੇ ਵਿੱਚ ਸਾਰੇ ਹੀ ਰੱਬੀ ਗੁਣ ਨੇ। ਪਰ ਹਾਲਾਤ ਹੀ ਐਸੇ ਰਹੇ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰੋਂ ਜਿਹੜੀ ਵਿਚਾਰ ਉੱਠੀ, ਸਭ ਤੋਂ ਪਹਿਲਾਂ ਉਹਦਾ ਵਿਚਾਰ ਜਿਹੜਾ ਸੀ ਘਰ ਵਿੱਚੋਂ ਹੀ ਸ਼ੁਰੂ ਹੋ ਗਿਆ, ਅਤੇ ਘਰ ਦੇ ਨਾਲ ਨਾਲ ਵਿਰੋਧੀਆਂ ਵਿੱਚੋਂ ਸ਼ੁਰੂ ਹੋ ਗਿਆ, ਵਿਰੋਧੀਆਂ ਤੋਂ ਫਿਰ ਹਿੰਦੁਸਤਾਨ ਦੇ ਵਿੱਚੋਂ ਸ਼ੁਰੂ ਹੋ ਗਿਆ। ਹੁਣ ਲੋੜ ਤਾਂ ਇਸ ਗੱਲ ਦੀ ਸੀ ਬਈ ਉਹ ਸਾਰੇ ਇਹਦੇ ਮੁਦੇਮੀ ਬਣਦੇ, ਅਤੇ ਅੱਜ ਇਹ ਵਿਚਾਰਧਾਰਾ ਜਿਹੜੀ ਸੀ ਸਾਰੀ ਦੁਨੀਆ ਦੇ ਉੱਤੇ ਛਾਈ ਹੁੰਦੀ। ਪਰ ਵਿਰੋਧੀਆਂ ਦੇ ਵਿਰੋਧ ਕਾਰਨ ਸਾਨੂੰ ਬਹੁਤ ਵੱਡਾ ਸੰਘਰਸ਼ ਆਪਣਿਆਂ ਨਾਲ ਹੀ ਕਰਨਾ ਪਿਆ। ਦਾਸ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਜਦੋਂ ਕੁਝ ਜਿਹੜੇ ਤਲਖ ਤਜਰਬੇ ਵੇਖੇ, ਅਤੇ ਦਾਸ ਨੇ ਚਾਰ ਲਾਈਨਾਂ ਲਿਖੀਆਂ, ਆਪਣਿਆਂ ਨੂੰ ਵੇਖ ਵੇਖ ਕੇ ਖੁਸ਼ੀ ਝੋਵਾਂ ਖੀਵਾ, ਕਿਉਂਕਿ ਮੇਰਾ ਆਪਣਾ ਖੂਨ ਨੇ, ਵੇਖ ਵੇਖ ਕੇ ਜੀਵਾਂ, ਜਾਗ ਖੁੱਲ੍ਹੀ ਅਤੇ ਜਦ ਮੈਂ ਵੇਖਿਆ ਸਭ ਕੁਝ ਉਲਟਾ ਕੀ ਆ, ਆਪਣਿਆਂ ਤੋਂ ਪਾਟਾ ਸੀਨਾ ਸੱਜਣਾ ਆ ਕੇ ਸੀ ਆ। ਸਾਨੂੰ ਆਪਣਿਆਂ ਨੇ ਹੀ ਘੇਰੀ ਰੱਖਿਆ ਅੱਜ ਤੱਕ, ਉਹ ਹੀ ਸਾਨੂੰ ਪੈਰ ਬਾਹਰ ਨਹੀਂ ਰੱਖਣ ਦਿੱਤਾ ਉਹਨਾਂ ਨੇ। ਪਰ ਉਹਦੇ ਮੁਕਾਬਲੇ ਵਿੱਚੋਂ ਨਿਕਲ ਕੇ ਅੱਜ ਜਦੋਂ ਅਸੀਂ ਦੁਨੀਆ ਦੇ ਹਾਣੀ ਬਣ ਕੇ ਤੁਰੇ ਹਾਂ, ਜਦੋਂ ਅੱਜ ਅਸੀਂ ਕਿਸੇ ਦੀ ਉਂਗਲ ਫੜਨ ਦੀ ਸਾਨੂੰ ਜ਼ਰੂਰਤ ਨਹੀਂ ਰਹੀ, ਅੱਜ ਜਿਹੜੀ ਸਿੱਖ ਕੌਮ ਆਪਣੇ ਪੈਰਾਂ ਉੱਤੇ ਖਲੋਤੀ ਹੈ, ਅਤੇ ਅੱਜ ਸਾਨੂੰ ਇਹ ਦੁਨੀਆ ਦੇ ਸੰਵਿਧਾਨਾਂ ਵਿੱਚੋਂ ਆਪਣੀ ਗੁਰੂ ਸਾਹਿਬਾਂ ਦੀ ਬਖਸ਼ਿਸ਼ ਅਤੇ ਰਹਿਮਤ ਦਾ ਸੰਵਿਧਾਨ ਜਿਹੜਾ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ। ਇਹ ਜਿਹੜਾ ਦੋਸਤ ਮੁਹੰਮਦ ਖਾਨ ਸੀ, ਇਹਨੂੰ ਤਿੰਨ ਵਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮਾਫ਼ ਕੀਤਾ। ਤੀਸਰੀ ਵਾਰ ਉਹ ਹਮਲਾ ਸੀ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਸ਼ਹੀਦ ਹੋਏ। ਇਹ ਵੀ ਆਪਾਂ ਜੰਗ ਜਿਹੜਾ ਨਛਹਿਰੇ ਦੇ ਜੰਗ ਨਾਲ ਜਿਹੜਾ ਜਾਣਿਆ ਜਾਂਦਾ ਹੈ, ਇਹਨੂੰ ਵੀ ਆਪਾਂ ਇੱਕ ਦਿਨ ਵਿਚਾਰਨ ਦਾ ਯਤਨ ਕਰਨਾ। ਇਸ ਹਮਲੇ ਤੋਂ ਬਾਅਦ ਜਿਹੜਾ ਦੋਸਤ ਮੁਹੰਮਦ ਖਾਨ ਸੀ, ਇਹਦਾ ਪੱਤਾ ਖਾਲਸੇ ਵੱਲੋਂ ਸਾਫ਼ ਹੋ ਗਿਆ, ਕਿਉਂਕਿ ਜਿੰਨਾ ਇਹਨੇ ਖਾਲਸੇ ਦਾ ਨੁਕਸਾਨ ਕਰਾਇਆ, ਇਸ ਤੋਂ ਬਾਅਦ ਇਹਨੂੰ ਮਾਫ਼ ਕਰਨਾ ਹਰਗੇ ਯੋਗ ਨਹੀਂ ਸੀ। ਆਪਣੀ ਕੌਮ ਦੇ ਵਿੱਚ ਵੀ ਇਹਦੇ ਪ੍ਰਤੀ ਬਹੁਤ ਵੱਡੀ ਨਫ਼ਰਤ ਸੀ, ਕਿਉਂਕਿ ਉਹ ਸਮਝਦੇ ਸਨ ਬਈ ਇਹ ਪਠਾਨ ਹੋ ਕੇ ਕਾਇਰ ਹੈ, ਕਿਉਂਕਿ ਸਿੱਖਾਂ ਦੀ ਅਗਵਾਈ ਮੰਨ ਲੈਂਦਾ ਜਾ ਕੇ, ਇਸ ਕਰਕੇ ਸਾਨੂੰ ਇਹਦੀ ਹਮਾਇਤ ਕਰਨ ਦੀ ਲੋੜ ਨਹੀਂ। ਪਰ ਐਤਕੀ ਇਹਨੇ ਬੜਾ ਵੱਡਾ ਤਰੀਕਾ ਵਰਤਿਆ, ਇਹਦੇ ਪੰਜ ਪੁੱਤਰ ਸਨ, ਅਤੇ ਪੰਜਾਂ ਪੁੱਤਰਾਂ ਨੂੰ ਜਦੋਂ ਵੀ ਇਹ ਪਠਾਨਾਂ ਦੇ ਵਿੱਚ ਜਾਂਦਾ ਸੀ ਅੱਗੇ ਲਾ ਕੇ ਆਉਂਦਾ ਸੀ, ਇਹ ਪਠਾਨੋ ਆਹ ਮੇਰੇ ਪੰਜ ਪੁੱਤਰ ਜੇ ਮੈਂ ਇਹਨਾਂ ਦੇ ਸਿਰ ਉੱਤੇ ਖੱਪਣ ਬੱਧੇ ਹੈ, ਅਤੇ ਆਓ ਇੱਕ ਨਾ ਖਾਲਸੇ ਨਾਲ ਲੋਹਾ ਲੈ ਕੇ ਵੇਖੀਏ, ਜਿੱਥੇ ਜੀ ਚਾਹੋ ਮੇਰੇ ਪੁੱਤਰ ਝੋਕ ਦਿਓ, ਮੈਂ ਤੁਹਾਡੀ ਮੱਤ ਵਾਸਤੇ ਇਹ ਪੁੱਤਰ ਆਪਦੇ ਜਿਹੜੇ ਨੇ ਹਾਜ਼ਰ ਕਰ ਦਿੱਤੇ ਨੇ। ਇਹ ਖੀਰਲਾ ਇਹਦਾ ਹੀਲਾ ਸੀ ਜਿਹਦੇ ਉੱਤੇ ਇਹਨੇ ਪਠਾਨ ਇਕੱਠੇ ਕੀਤੇ। ਇਕੱਠੇ ਹੋਏ ਪਠਾਣਾਂ ਨੇ ਦੋਸਤ ਮੁਹੰਮਦ ਖਾਨ ਨੂੰ ਜਿਵੇਂ ਸਿੱਖਾਂ ਦੇ ਵਿਰੁੱਧ ਜਹਾਦ ਕਰਨ ਵਾਸਤੇ ਜਿਹੜੀ ਆਪਣੀ ਸਹਿਮਤੀ ਪ੍ਰਗਟਾਈ, ਉਹਦਾ ਵੇਰਵਾ ਪੇਸ਼ ਕਰਨ ਲੱਗੇ ਨੇ ਭਾਈ ਗੁਰਮੇਲ ਸਿੰਘ ਜੀ ਬੁੱਕਣਵਾਲਾ, ਅਤੇ ਭਾਈ ਗੁਰਮੇਲ ਸਿੰਘ ਜੀ ਉਮਰੀਆਣਾ, ਭਾਈ ਸਤਨਾਮ ਸਿੰਘ ਜੀ ਬੁੱਕਣਵਾਲਾ ਜ਼ਿਲ੍ਹਾ ਮੋਗਾ। ਆਓ ਸਰਵਣ ਕਰਦੇ ਹਾਂ।
ਗੁੱਸੇ ਵਿੱਚ ਆਖਣ ਗਾਜੀ, ਸੁਣ ਲਓ ਗੱਲ ਤਰੋ ਤਰਾਜੀ, ਸਾਡੇ ਹੱਥ ਸਮਝੋ ਬਾਜੀ, ਕਰਦੇ ਸਾਲਾਵਾਂ ਨੇ ਸਾਨੂੰ ਜੋ ਰੋਕੇ ਪੁੱਤਰ, ਜਨਮੇ ਨੀ ਮਾਵਾਂ ਨੇ ਸਾਨੂੰ ਜੋ ਰੋਕਣ ਆ ਕੇ,
ਸ਼ੇਰਾਂ ਦੇ ਵਾਂਗ ਗੱਜੀਏ, ਰਣ ਚੋਂ ਨਾ ਕਦੇ ਭੱਜੀਏ, ਸਾਧੂਖਾ ਦੁੰਬੇ ਰੱਜੀਏ, ਕਰਨਾ ਕੀ ਕਾਵਾਂ ਨੇ ਸਾਨੂੰ ਜੋ ਰੋਕੇ ਪੁੱਤਰ, ਜਰਮੇ ਨੀ ਮਾਵਾਂ ਨੇ ਸਾਨੂੰ ਜੋ ਰੋਕੇ ਸੂਰਮੇ।
ਓ ਗੁੱਸੇ ਵਿੱਚ ਆਖਣ ਗਾਜੀ, सुन लो गल तरो तराजी साढ़े हाथ समझो बाजी कर दे सालावाने सानू जो रोकन पुत्र जन्मे नी मावाने सानू जो रोकन आके
दे वांग गजिए रण चो ना कदे भजिए साबत खा दुबे रजिए करना की कावाने सानू जो रोके पुत्र जन्मे नी मावाने सानू जो रोके पुत्र
ओ बन के ते मौत दे सेरे वैरी नू पाइए केरे साडे ली सख बटेरे रोकनिया कुंजा ने की बाजा दिया रावाने सानू जो रोके पुत्र जन्मे नी मावाने सानू जो रोकन आके
भुल गए कहानी बहुती नी गल पुरानी शान सी रण विच राणी सारे पुरावाने सानू जो रोके पुत्र जन्मे नी मावाने सानू ना कोई भी रोके
ओ कर दे असी जदों भी हल्ले नदिया नू पाइए ठल्ले दस दस दे डाता पारू कल्ले सानू ओ तक के उच्ची लेंदे ना सावाने सानू जो रोके पुत्र जन्मे नी मावाने सानू जो रोकन आके
पर्वत नाल लाइए मत्थे जाइए जद होके कठे पर्वत नाल लाइए मत्थे जाइए जद होके कठे करदे ने पहली सट्टे खड़िया ओ बावां ने सानू जो रोके पुत्र जन्मे नी मावां ने सानू ओ कोई ना रोके
ओ हजरत दे असी हां पुत्र जाइए जद रण विच उतर वैरी नू करिए सूतर लाके ते डावाने सानू जो रोके पुत्र जन्मे नी मावाने सानू जो रोके आके
साधक पूरी कहे संगेड़ा कोमल दल फिरे बथेरा संधू हुण जित्तू केड़ा सिद्धू नाल चावाने सानू जो रोके पुत्र
जन्मे नी मावाने
सानू जो रोके पुत्र
काबल दे एक बार बादशाह दा दरबार लगा होया सी ते जिहड़ा काबल दा बादशाह सी उन्हें गल कही भाई मेरे एडे एडे पठान लड़ाके ने जिन्हां दे सामने दुनिया की कोई कौम अड़ ही नहीं सकती पर जदों इन्हां दा खालसे नाल मुकाबला हुंदा है ये एकदम सिर सुट जांदे ने उधर कोई लड़न वास्ते पूरी तरह उन्हां दा मुकाबला करन वास्ते इन्हां दे विच ताकत नहीं बनदी हकीकत गल की है किहड़ी ताकत है खालसे दे कोल जिहड़ी इन्हां नालों वखरी है साबत साबत दुंबा खाण जाण वाले ते पूरी तरह रिष्ट पुष्ट हर तरह शरीरक बल नाल ये लैस हथियारां नाल लैस फिर भी ये मुकाबले में जा के क्यों हार जांदे ने ते इहदे दरबार दे विच एक फारसी का कवि सी उन्हें एक मजाकिया लहजे विच कविता पढ़ी वो कविता बाबा प्रेम सिंह जी होती मरदान ने अकाली फूला सिंह दे जीवन दे विच वनगी मूजब पेश कीती है वो कहिंदे बादशाह खालसे कोल ताकत कहड़ी है ये तैनू मैं दस दिना आंदा तेरा वड्डे तो वड्डा जरनैल जिहड़ा है इहनू लिजा के लाहौर दे विच सम्मन बुरज जिहड़ा है उहदे नाल पूरा संगलां नाल बन्न दित्ता जावे ते पंज बंदे खालसे दे आ के मगरों जकारा छड्डन बोले सो निहाल ते सत श्री अकाल दा नारा लगन दी डेर लाहौर खिच के तेरा काबल विच लै आवेगा भाव इन्ना बल इन्नी चढ़दी कला खालसे दी ते दहशत पई होई सी पठाणा दे उत्ते पर अज दोस्त मुहम्मद खान ने एक बार मौत दा गाना बन के अपने पुत्रां दे हत्थ उत्ते ते तैयार कीता समुचे पठान भाईचारे नूं हमला करन वास्ते उस वेले पंज किले सन सरदार हरी सिंह नलवे ने तैयार किए हुए जिन्हां दे विच सरदार लहणा सिंह जी ते होर जिहड़े वखरे वखरे जरनैल सिड़े सन इस ਦਰੇ ਖੈਬਰ ਦੇ ਉੱਤੇ ਜਿਹੜੀ ਆਪਣੀ ਬਾਜ ਰੱਖ ਅੱਖ ਰੱਖ ਕੇ ਬੈਠੇ ਹੋਏ ਸਨ। ਜਿਹੜਾ ਮਾਂ ਸਿੰਘ ਸੀ, ਇਹ ਜਿਹੜਾ ਜਮਰਾਉਤ ਦੇ ਕਿਲ੍ਹੇ ਦੀ ਬਣਤਰ ਜਿਹੜੀ ਮੈਂ ਤੁਹਾਡੇ ਨਾਲ ਪਹਿਲੋਂ ਸਾਂਝੀ ਕਰਕੇ ਹਟਿਆ, ਇਸ ਕਿਲ੍ਹੇ ਦੇ ਵਿੱਚ ਪੂਰੀ ਤਰ੍ਹਾਂ ਜੰਗੀ ਫੌਜ ਦੇ ਨਾਲ ਲੈਸ ਸੀ। ਇੱਧਰ ਸਰਦਾਰ ਮਾਂ ਸਿੰਘ ਨੂੰ ਪਤਾ ਲੱਗਾ ਬਈ ਜਿਹੜਾ ਦੋਸਤ ਮੁਹੰਮਦ ਖਾਨ ਹੈ, ਇਹ ਬਹੁਤ ਵੱਡਾ ਹਮਲਾ ਜਿਹੜਾ ਇਸ ਕਿਲ੍ਹੇ ਦੇ ਉੱਤੇ ਕਰਨ ਵਾਲਾ ਹੈ। ਅਤੇ ਸਰਦਾਰ ਮਾਂ ਸਿੰਘ ਨੇ ਇੱਕ ਬੰਨੇ ਸਰਦਾਰ ਹਰੀ ਸਿੰਘ ਨੂੰ ਖਬਰ ਭੇਜੀ, ਇੱਕ ਬੰਨੇ ਇਹ ਪੰਜ ਕਿਲ੍ਹਿਆਂ ਨੂੰ ਸੁਚੇਤ ਕੀਤਾ, ਦੂਜੇ ਬੰਨੇ ਆਪਣੀ ਫੌਜ ਨੂੰ ਕਿਲ੍ਹੇ ਅੰਦਰ ਸਰਦਾਰ ਮਾਂ ਸਿੰਘ ਜਿਵੇਂ ਆਉਣ ਵਾਲੇ ਸਮੇਂ ਦਾ ਮੁਕਾਬਲਾ ਕਰਨ ਵਾਸਤੇ ਤਿਆਰ ਕਰ ਰਿਹਾ। ਉਸ ਵੇਲੇ ਦਾ ਸੀਨ ਇਤਿਹਾਸ ਦੀਆਂ ਲਾਈਨਾਂ ਪੇਸ਼ ਕਰਦੇ ਹਾਂ, ਆਓ ਸਰਵਣ ਕਰਦੇ।
ਜਥੇਦਾਰ ਮਹਾਂ ਸਿੰਘ ਨੇ ਆਖਿਆ ਤੇਗ ਹੱਥ ਵਿੱਚ ਫੜ ਕੇ, ਸੁਣੋ ਵੀਰ ਖਾਲਸਾ ਜੀ ਆ ਗਿਆ ਦਲਬਾਰੀ ਦਾ ਚੜ ਕੇ।
ਭਾਈ ਮਰਦ ਸੂਰਿਆਂ ਦੇ ਹੁੰਦੇ ਨਾਲ ਸਿਰਾਂ ਦੇ ਦਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮੁਕਾਈਏ।
ਜਥੇਦਾਰ ਮਹਾਂ ਸਿੰਘ ਨੇ ਆਖਿਆ ਤੇਗ ਹੱਥ ਵਿੱਚ ਫੜ ਕੇ, ਸੁਣੋ ਵੀਰ ਖਾਲਸਾ ਜੀ ਆ ਗਿਆ ਦਲਬਾਰੀ ਦਾ ਚੜ ਕੇ।
ਮਰਦ ਸੂਰਿਆਂ ਦੇ ਹੁੰਦੇ ਨਾਲ ਸਿਰਾਂ ਦੇ ਦਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਸਿੰਘ ਦਸਵੇਂ ਸਤਿਗੁਰ ਦੇ ਅਸੀਂ ਅਜੀਤ ਜੁਝਾਰ ਦੇ ਪਾਈ, ਦਸ ਲੱਖ ਵੈਰੀਆਂ ਤੇ ਚਾਲੀ ਸਿੰਘਾਂ ਕਰੀ ਚੜਾਈ।
ਚਮਕੌਰ ਦੇ ਸਾਕੇ ਨੂੰ ਸਿੰਘੋ ਮੁੜ ਕੇ ਫੇਰ ਦੋਹਰਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਅੱਜ ਵੈਰੀ ਦਾਲ ਉੱਤੇ ਐਸੀ ਰਣ ਚ ਚਲਾਓ ਚੰਡੀ, ਕੋਈ ਬਚ ਕੇ ਜਾਵੇ ਨਾ ਪਾ ਦਿਓ ਨਾਲ ਧੜਾਂ ਦੇ ਵੰਡੀ।
ਜੋ ਕਸਮ ਖਾਏ ਸਭ ਨੂੰ ਕਾਬਲ ਵੱਲ ਪਜਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਬੱਦਲ ਜੋ ਸਾਵਣ ਚ ਵੈਰੀ ਵਾਂਗ ਕਟਾ ਦੇ ਚੜਿਆ, ਵੱਢ ਧਰਤੀ ਸੁੱਟ ਦਿਓ ਸੰਮੀ ਖਾਲ ਲੋਹੇ ਵਿੱਚ ਮੜਿਆ।
ਅੜਦਾ ਝਾੜ ਦਿਓ ਵੈਰੀ ਦਲ ਦੇ ਮੂੰਹ ਪਵਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਸਾਨੂੰ ਸੱਟ ਸਤਿਗੁਰ ਨੇ ਦੱਸਿਆ ਨਾਲ ਅਣਖ ਦੇ ਜੀਣਾ, ਜੇ ਕਿਲਾ ਖੁਸ ਗਿਆ ਸਾਡਾ ਹੋਜੂ ਸਿਰ ਹੀਣਾ।
ਬਿਜਲੀ ਅਸਮਾਨੀ ਜੋ ਰਣ ਵਿੱਚ ਚੰਡੀ ਨੂੰ ਚਮਕਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਰਾ ਦੱਸ ਕੇ ਮਰਨੇ ਦਾ ਸਤਿਗੁਰ ਤਵੀਤ ਆਸਣ ਲਾ ਕੇ, ਮਣੀ ਸਿੰਘ ਸੂਰਮੇ ਦਾ ਜਿਵੇਂ ਦੱਸੀਏ ਬੰਦ ਬੰਦ ਕਟਵਾ ਕੇ।
ਪਿਆਰੇ ਦੇ ਪਿਆਰ ਲਈ ਤਨ ਨੂੰ ਆਰੇ ਨਾਲ ਚਰਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਰਾ ਦੱਸ ਕੇ ਮਰਨੇ ਦਾ ਸਤਿਗੁਰ ਤਵੀ ਤੇ ਆਸਣ ਲਾ ਕੇ, ਮਣੀ ਸਿੰਘ ਸੂਰਮੇ ਜੇ ਦੱਸ ਕੇ ਬੰਦ ਬੰਦ ਕਟਵਾ ਕੇ।
ਪਿਆਰੇ ਦੇ ਪਿਆਰ ਲਈ ਤਨ ਨੂੰ ਆਰੇ ਨਾਲ ਚਰਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਅਰਦਾਸਾ ਸੋਧ ਲਵੋ ਤੁਹਾਨੂੰ ਕਲਗੀ ਧਰ ਦੀਆਂ ਰੱਖਾਂ, ਸ਼ੇਰਾਂ ਦੀ ਗਰਜੀ ਅੱਗੇ ਗਿੱਦਰ ਖੜਨਾ ਸਕਦੇ ਲੱਖਾਂ।
ਤਾਈ ਟਕਾ ਕੇ ਤੇ ਵੈਰੀ ਦਲ ਨੂੰ ਪਾਚੜ ਪਾਈਏ, ਵੈਰੀ ਦਲ ਨੂੰ ਪਾਚੜ ਪਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਦੋਸਤ ਖਾਨ ਜੋ ਕਾਬਲ ਦਾ, ਦੋਸਤ ਖਾਨ ਜੋ ਕਾਬਲ ਦਾ ਹਰਦਮ ਬੋਲ ਬੋਲਦਾ ਰੁੱਖਾਂ, ਉਹਦੇ ਪੰਜ ਪੁੱਤਰਾਂ ਨੂੰ ਬਚ ਕੇ ਜਾਣ ਨੀ ਦੇਣਾ ਸੁੱਕਾ।
ਦੋਤਾਂ ਤੇ ਲੋਤ ਚੜਾ ਦੁਸ਼ਮਣ ਤਾਈ ਤਰ ਤੇ ਲਟਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਵਿੱਚ ਮਾਰ ਮਕਾਈਏ।
ਓ ਸਾਧਕ ਪੁਰੀ ਸੰਘੇੜਾ ਕੇ ਸੰਘ ਦੇ ਨਾਲ ਵਾਗ ਅੰਗ ਯਾਰ, ਸੰਧੂ ਤੇ ਸਿੱਧੂ ਜੇ ਸੁਣ ਕੇ ਪੜ ਪੇ ਸਿੰਘ ਨੇ ਸਾਰੇ।
ਓ ਬੁੱਕਣ ਵਾਲੇ ਦਾ ਆਕੇ ਬਾਜੂ ਪਾਲ ਉਘਮਾਈਏ, ਚੜ ਆਇਆ ਵੈਰੀ ਜੋ ਇਸ ਨੂੰ ਰਣ ਦੇ ਵਿੱਚ ਮਕਾਈਏ।
ਇੱਧਰਲੇ ਬੰਨੇ ਸਰਦਾਰ ਮਾਹ ਸਿੰਘ ਨੇ ਜਿਹੜੇ ਖਾਲਸਾ ਫੌਜ ਸੀ ਇਹਨੂੰ ਪੂਰੀ ਤਰ੍ਹਾਂ ਸੁਚੇਤ ਕਰ ਦਿੱਤਾ ਹੈ। ਇੱਧਰ ਦੋਸਤ ਮੁਹੰਮਦ ਖਾਨ ਨੇ ਆਪਣੀ ਫੌਜ ਦੀ ਕਮਾਂਡ ਦਿੱਤੀ ਸੰਮੀ ਖਾਨ ਜਰਨੈਲ ਦੇ ਹੱਥ, ਅਤੇ ਆਪਣੇ ਪੰਜ ਪੁੱਤਰ ਜਿਹੜੇ ਸਨ ਉਹਨਾਂ ਨੂੰ ਵਿਸ਼ੇਸ਼ ਤੌਰ ਉੱਤੇ ਇਸ ਜੰਗ ਦੇ ਵਿੱਚ ਮਰ ਮਿਟਣ ਵਾਸਤੇ ਜਿਹੜਾ ਖਾਲਸੇ ਦੇ ਬਰਾਬਰ ਤਿਆਰ ਕੀਤਾ। ਕਿਵੇਂ ਇਹ ਜੰਗ ਹੋਇਆ, ਇਸ ਜੰਗ ਦੇ ਵਿੱਚ ਖਾਲਸੇ ਨੇ ਕਿੰਨੀ ਵੀਰਤਾ ਬਹਾਦਰੀ ਵਿਖਾਈ, ਇਹ ਆਪਾਂ ਕੱਲ੍ਹ ਦੇ ਇਸ ਵੇਲੇ ਦੇ ਦੀਵਾਨ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ, ਕਿਉਂਕਿ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਜਿਹੜੇ ਨੇ ਇਸ ਜਥੇ ਵੱਲੋਂ ਚੱਲ ਰਹੇ ਨੇ। ਸਵੇਰ ਦੇ ਦੀਵਾਨਾਂ ਦੀ ਲੜੀ ਜਿਹੜੀ ਹੈ ਉਹਨੂੰ ਵੱਖਰੇ ਤੌਰ ਉੱਤੇ ਸੰਗਤੀ ਰੂਪ ਵਿੱਚ ਅਸੀਂ ਸਾਂਝਾ ਕਰਦੇ ਹਾਂ। ਜਿਹੜੇ ਸ਼ਾਮ ਦੇ ਦੀਵਾਨ ਨੇ ਇਹਨਾਂ ਦੇ ਵਿੱਚ ਜਿਹੜੇ ਸ਼ਾਮ ਦੇ ਪ੍ਰਸੰਗ ਆਪਾਂ ਸ਼ੁਰੂ ਕਰਦੇ ਹਾਂ ਉਹਨਾਂ ਨੂੰ ਅੱਗੇ ਲਿਜਾਣ ਦਾ ਯਤਨ ਕਰਦੇ ਹਾਂ, ਕਿਉਂਕਿ ਥੋੜ੍ਹੇ ਸਮੇਂ ਅੰਦਰ ਕਿਸੇ ਵੀ ਇਤਿਹਾਸ ਨੂੰ ਪੇਸ਼ ਕਰਨਾ ਕਿਸੇ ਕਵੀ ਵਾਸਤੇ, ਕਵੀਸ਼ਰ ਵਾਸਤੇ, ਢਾਡੀ ਵਾਸਤੇ, ਕਥਾਵਾਚਕ ਵਾਸਤੇ ਮੁਸ਼ਕਲ ਹੁੰਦਾ ਹੈ। ਇਸ ਕਰਕੇ ਆਪਾਂ ਨਿਰੰਤਰ ਸਮੇਂਬੰਧ ਜਿਹੜਾ ਇਤਿਹਾਸ ਹੈ ਇਹਨੂੰ ਵਿਸ਼ੇਸ਼ ਤੌਰ ਉੱਤੇ ਅੱਗੇ ਲਿਜਾਣ ਦਾ ਯਤਨ ਕਰੀਏ, ਇਹਦੇ ਵਾਸਤੇ ਤੱਤਪਰ ਰਹਿਣ ਦਾ ਯਤਨ ਕਰੀਦਾ। ਔਰ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਆਪ ਤੋਂ ਖਿਮਾ ਦੇ ਜਾਚਕ ਹੋ ਰਹੇ ਨੇ। ਬੇਨਤ ਗੁਰਸਿੱਖ ਸੰਗਤਾਂ ਵੱਲੋਂ ਇਤਿਹਾਸ ਭੇਟ ਮਾਇਆ ਹਾਜ਼ਰ ਹੈ, ਵਾਹਿਗੁਰੂ ਖਜ਼ਾਨੇ ਭਰਪੂਰ ਕਰਨ, ਚੜ੍ਹਦੀ ਕਲਾ ਬਖਸ਼ਣ, ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਆਓ ਜਥੇ ਨਾਲ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅਨੰਦ ਸਾਹਿਬ ਦੇ ਜਾਪ ਹੋਣਗੇ, ਉਪਰੰਤ ਗੁਰੂ ਘਰ ਦੀ ਜਿਹੜੀ ਨਿਰੰਤਰ ਮਰਯਾਦਾ ਹੈ ਇਹਨੂੰ ਆਪਾਂ ਸੰਪੂਰਨ ਕਰਾਂਗੇ। ਇੱਥੇ ਆਓ ਹੁਣ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅਨੰਦ ਸਾਹਿਬ ਦੇ ਜਾਪ ਸਰਵਣ ਕਰਦੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਈ, ਸਤਿਗੁਰੂ ਮਾਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੀਤੀ ਮਨ ਵਜੀਆਂ ਵਧਾਈਆ। ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣ ਆਈਆ, ਸ਼ਬਦ ਤਾਂ ਗਾਵੋ ਹਰੀ ਕੀਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮਾਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ। ਸਾਚੀ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਬਦ ਸਲਾਹ ਤੇਰੇ, ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ, ਵਾਜੀ ਸ਼ਬਦ ਕਨੇਰੇ, ਕਹਿ ਨਾਨਕ ਸੱਚੀ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿੱਤ ਕਰ ਧਾਰੀਆ, ਪੰਚ ਦੂਤ ਤਦ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤਦ ਜਿਨ ਕੋ, ਸੇ ਨਾਮ ਹਰ ਕੈ ਲਾਗੈ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੈ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।